ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਉ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ, ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਇਸ ਲੜੀ ਦਾ ਦੂਜਾ ਭਾਗ, ਲੇਖ ਨੰਬਰ 36। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਸਾਡਾ ਮਨ ਬੜਾ ਚੰਚਲ ਹੋਣ ਕਰਕੇ ਇਸ ਵਿੱਚ ਖਿੰਨ ਖਿੰਨ ਕੋਈ ਨਾ ਕੋਈ ਕਲਪਨਾ ਉਤਪੰਨ ਹੁੰਦੀ ਰਹਿੰਦੀ ਹੈ। ਇਹਨਾਂ ਖਿਆਲਾਂ ਉੱਤੇ ਸਾਡੇ ਵਾਤਾਵਰਣ ਦੀ ਸੰਗਤ ਅਤੇ ਸਾਡੇ ਅੰਦਰਲੇ ਮਨ ਦੀ ਮਲੀਨ ਰੰਗਤ ਦਾ ਅਸਰ ਹੁੰਦਾ ਹੈ। ਇਸ ਤਰ੍ਹਾਂ ਇਹ ਮਨ ਦੀ ਮਲੀਨਤਾ ਦਾ ਸਿਲਸਿਲਾ ਇਹ ਲਗਾਤਾਰ ਅਟੁੱਟ ਚੱਲਦਾ ਰਹਿੰਦਾ ਹੈ, ਜੋ ਸਾਡੇ ਖਿਆਲਾਂ, ਵਿਚਾਰਾਂ, ਕਰਮਾਂ, ਸੁਭਾਉ, ਆਚਰਣ ਰਾਹੀਂ ਸਹਿਜ ਸੁਭਾਏ ਸਾਡੇ ਜੀਵਨ ਦੇ ਹਰ ਪੱਖ 'ਚ ਪ੍ਰਗਟ ਹੁੰਦਾ ਹੈ। ਇਸੇ ਮਲੀਨ ਅਗਿਆਨਤਾ, ਇਸ ਭਰਮ ਨੂੰ ਹੀ ਅਸੀਂ ਸਹੀ, ਉੱਤਮ, ਵਿਸ਼ੇਸ਼, ਸੱਚਾ ਅਤੇ ਜਾਇਜ਼ ਮੰਨੀ ਬੈਠੇ ਹਾਂ ਅਤੇ ਅਣਜਾਣੇ ਹੀ ਮਲੀਨ ਜੀਵਨ ਦੀ ਰਵਾਨਗੀ ਵਿੱਚ ਰੁੜੇ ਜਾ ਰਹੇ ਹਾਂ। ਇਸ ਤਰ੍ਹਾਂ ਸਾਡਾ ਆਪਸ ਵਿੱਚ ਟਾਕਰਾ ਹੁੰਦਾ ਰਹਿੰਦਾ ਹੈ, ਜਿਸ ਨਾਲ ਈਰਖਾ, ਦਵੈਤ, ਤਵੱਸਬ, ਵੈਰ ਵਿਰੋਧ ਵੱਧਦਾ ਜਾਂਦਾ ਹੈ ਅਤੇ ਸਾਰੇ ਸੰਸਾਰ ਵਿੱਚ ਲੜਾਈਆਂ ਝਗੜਿਆਂ ਦਾ ਭੜਥੂ ਪਿਆ ਹੋਇਆ ਹੈ। ਦੂਜੇ ਲਫ਼ਜ਼ਾਂ 'ਚ, ਇਸ ਅੰਦਰਲੀ ਮਾਨਸਿਕ ਗਿਲਾਨੀ ਦੀ ਜ਼ਹਿਰ ਇਹ ਸਮੁੱਚੀ ਇਨਸਾਨੀਅਤ ਦੇ ਰਗੋ ਰੇਸ਼ੇ 'ਚ ਧਸ ਵਸ ਰਸ ਕੇ ਸਮਾ ਚੁੱਕੀ ਹੈ ਅਤੇ ਛੂਤ ਦੀ ਬਿਮਾਰੀ ਵਾਂਗ ਸਾਰੇ ਸੰਸਾਰ 'ਚ ਫੈਲ ਰਹੀ ਹੈ, ਜਿਸ ਨਾਲ ਵਿਸ਼ਵ ਵਿੱਚ ਅਸ਼ਾਂਤੀ, ਬੇਵਸਾਹੀ, ਖਿੱਚੋਤਾਨ, ਖੁਦਗਰਜ਼ੀ, ਖੋਹਾ ਖਾਹੀ, ਲੁੱਟ ਖਸੁੱਟ, ਠੱਗੀ ਠੋਰੀ, ਧੱਕੇਸ਼ਾਹੀ, ਭ੍ਰਿਸ਼ਟਾਚਾਰ, ਬੇਈਮਾਨੀ, ਮਿਲਾਵਟ ਅਤੇ ਜ਼ੁਲਮ ਦਾ ਬੋਲਬਾਲਾ ਹੈ। ਹੁਣ ਅਫਸੋਸ ਅਤੇ ਦੁਖਦਾਈ ਗੱਲ ਇਹ ਹੈ ਕਿ ਇਤਨੇ ਧਰਮ, ਕਰਮ, ਪਾਠ, ਪੂਜਾ, ਸਭਾ, ਸੁਸਾਇਟੀਆਂ, ਫਿਲਾਸਫੀਆਂ ਭਰੇ ਪ੍ਰਚਾਰ ਦੇ ਬਾਵਜੂਦ ਮਨੁੱਖ ਦੀ ਇਹ ਤਰਸਯੋਗ ਅਧੋਗਤੀ ਹੋ ਰਹੀ ਹੈ। ਇਹ ਮਾਨਸਿਕ ਗਿਲਾਨੀ ਦੀ ਹਵਾੜ ਜਾਂ ਬਦਬੂ ਇਹ ਸਾਡੇ ਮਨ, ਚਿੱਤ, ਬੁੱਧੀ, ਅੰਤਸ਼ਕਰਨ, ਮਜ਼ਹਬਾਂ, ਧਾਰਮਿਕ ਅਸਥਾਨਾਂ, ਸਾਡੀਆਂ ਕੌਮਾਂ, ਦੇਸ਼ਾਂ, ਨੌਕਰਸ਼ਾਹੀ, ਮਹਿਕਮਿਆਂ, ਸਰਕਾਰਾਂ 'ਚ ਸਮਾ ਗਈ ਹੈ ਅਤੇ ਇਹਦਾ ਸਬੂਤ ਸਾਡੇ ਜੀਵਨ ਦੇ ਹਰ ਪੱਖ 'ਚ, ਸਾਡੇ ਹਰ ਕੰਮ 'ਚ, ਸਾਡੀ ਗੱਲਬਾਤ ਵਿੱਚ, ਹਾਂਜੀ, ਮਾਨਸਿਕ ਗਿਲਾਨੀ ਇਹਦੀ ਹਵਾੜ ਸਾਡੀ ਹਰ ਗੱਲਬਾਤ 'ਚ, ਸਾਡੇ ਵਪਾਰ ਵਿੱਚ, ਸਾਡੇ ਵਿਹਾਰ ਵਿੱਚ, ਸਾਡੀਆਂ ਰਿਸ਼ਤੇਦਾਰੀਆਂ, ਮਿੱਤਰਤਾਈਆਂ, ਇੱਥੋਂ ਤੱਕ ਕਿ ਸਾਡੇ ਪਰਮਾਰਥ ਵਿੱਚ, ਸਰਕਾਰਾਂ ਵਿੱਚ, ਦਫ਼ਤਰਾਂ ਵਿੱਚ, ਵਿੱਦਿਅਕ ਸੰਸਥਾਵਾਂ ਵਿੱਚ, ਧਾਰਮਿਕ ਅਸਥਾਨਾਂ 'ਚ, ਸਭਾ ਸੁਸਾਇਟੀਆਂ 'ਚ ਇਹ ਮਾਨਸਿਕ ਗਿਲਾਨੀ ਦੀ ਹਵਾੜ ਜਾਂ ਇਹਦੀ ਬਦਬੂ ਇਹ ਪ੍ਰਤੱਖ ਜ਼ਾਹਿਰ ਹੋ ਰਹੀ ਹੈ। ਗੁਰਬਾਣੀ ਵਿੱਚ ਅਕਾਲ ਪੁਰਖ ਅਤੇ ਉਹਦੇ ਪ੍ਰਕਾਸ਼ ਰੂਪ ਬਾਣੀ, ਨਾਮ ਅਤੇ ਭਗਤਾਂ, ਮਹਾਂਪੁਰਖਾਂ ਦੀ ਨਿਰਮਲਤਾ ਨੂੰ ਇਉਂ ਦਰਸਾਇਆ ਗਿਆ ਹੈ, ਬ੍ਰਹਮ ਗਿਆਨੀ ਨਿਰਮਲ ਅਤੇ ਨਿਰਮਲਾ, ਨਿਰਮਲ 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 ਤੇਰੀ ਬਾਣੀ, ਘੱਟ ਘੱਟ ਸੁਣੀ ਸ੍ਰਵਣ ਵਖਾਨੀ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਐਸੇ ਆਤਮਕ ਮੰਡਲ ਦੇ ਪਵਿੱਤਰ ਅਤੇ ਨਿਰਮਲ ਪ੍ਰਕਾਸ਼ ਦੀ ਹਜ਼ੂਰੀ ਵਿੱਚ ਝੂਠਾ ਮਾਇਕੀ ਮੰਡਲ ਅਤੇ ਤ੍ਰੈਗੁਣੀ ਪ੍ਰਕਿਰਤੀ ਅਤੇ ਪ੍ਰਵਿਰਤੀ ਝੌਲੀ ਅਤੇ ਮੈਲੀ ਪ੍ਰਤੀਤ ਹੁੰਦੀ ਹੈ। ਹੁਣ ਜਦ ਦੁੱਧ ਵਰਗਾ ਚਿੱਟਾ ਕੱਪੜਾ ਜਾਂ ਕਾਗਜ਼ ਹੱਥ ਲਾਏ ਤੋਂ ਮੈਲਾ ਹੋ ਸਕਦਾ ਹੈ ਤਾਂ ਸਾਡੇ ਜੋਤ ਸਰੂਪੀ ਨਿਰਮਲ ਮਨ ਉੱਤੇ ਨੀਵੇਂ ਅਤੇ ਮੈਲੇ ਖਿਆਲਾਂ, ਨੀਵੇਂ ਕਰਮਾਂ ਅਤੇ ਗੰਧਲੇ ਵਾਤਾਵਰਨ ਦਾ ਅਕਸ ਪੈਣਾ ਲਾਜ਼ਮੀ ਹੈ। ਅੰਮ੍ਰਿਤਮਈ ਦੁੱਧ ਵਿੱਚ ਜੇ ਇੱਕ ਛਿੱਟਾ ਖੱਟੇ ਦਾ ਪੈ ਜਾਵੇ ਤਾਂ ਦੁੱਧ ਵਿਗੜ ਜਾਂਦਾ ਹੈ, ਇਹਦੀ ਨਿਰਮਲਤਾ ਘੱਟ ਜਾਂਦੀ ਹੈ। ਇਸੇ ਤਰ੍ਹਾਂ ਆਤਮਕ ਜੋਤ ਦਾ ਪ੍ਰਕਾਸ਼ ਅਤ ਨਿਰਮਲ ਪਵਿੱਤਰ ਹੁੰਦਾ ਹੈ, ਪਰ ਜੇਕਰ ਮਾਇਕੀ ਖਿਆਲ ਜਾਂ ਕਲਪਨਾ ਮਨ ਵਿੱਚ ਉਪਜੇ ਤਾਂ ਨਿਰਮਲ ਪ੍ਰਕਾਸ਼ ਉੱਤੇ ਮਲੀਨ ਖਿਆਲ ਦਾ ਪਰਛਾਵਾਂ ਪੈ ਜਾਂਦਾ ਹੈ। ਹਾਂਜੀ, ਜੋ ਸਾਡੇ ਅੰਦਰ ਆਤਮਕ ਜੋਤ ਹੈ ਇਹਦਾ ਪ੍ਰਕਾਸ਼ ਅਤ ਨਿਰਮਲ ਅਤੇ ਪਵਿੱਤਰ ਹੈ, ਪਰ ਜੇਕਰ ਸਾਡੇ ਮਾਇਕੀ ਖਿਆਲ ਜਾਂ ਕਲਪਨਾ ਮਨ ਵਿੱਚ ਉਪਜਣ ਤਾਂ ਇਹ ਨਿਰਮਲ ਪ੍ਰਕਾਸ਼ ਉੱਤੇ ਮਲੀਨ ਖਿਆਲਾਂ ਦਾ ਪਰਛਾਵਾਂ ਪੈ ਜਾਂਦਾ ਹੈ। ਇਸ ਅਤ ਸੂਖਮ ਸਵੈਪਣਾ ਦੇ ਨਿਰਮਲ ਮੰਡਲ ਵਿੱਚ ਸੂਖਮ ਤੋਂ ਸੂਖਮ ਨੀਵੇਂ ਖਿਆਲਾਂ ਦੀ ਖਿੰਨ ਭੰਗਰ ਛੋਹ ਵੀ ਸਾਡੇ ਮਨ ਨੂੰ ਮੈਲਾ ਕਰ ਜਾਂਦੀ ਹੈ। ਜਿੱਤਾ ਮੋਹ ਪ੍ਰੀਤ ਸਵਾਦ ਸੱਭਾ ਕਾਲਖ ਦਾਗਾ ਦਾਗ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਨਾਨਕ ਵਿਨ ਨਾਵੇ ਆਲੂਦਿਆ ਜਿੱਤੀ ਹੋਰ ਖਿਆਲ। ਇਹ ਦੁੱਧ ਇਹ ਖੱਟੀ ਛਿੱਟ ਇਹ ਤਾਂ ਅਸਥੂਲ ਮਾਇਕੀ ਮੰਡਲ ਦੇ ਦ੍ਰਿਸ਼ਟਾਂਤ ਹਨ, ਇਗਜ਼ੈਂਪਲ ਹਨ, ਪਰ ਆਤਮ ਪ੍ਰਕਾਸ਼ ਅਤੇ ਖਿਆਲ ਇਹ ਅਤ ਸੂਖਮ ਅਤੇ ਅਦ੍ਰਿਸ਼ਟ ਤੱਤ ਹਨ ਜੋ ਸਿਰਫ ਮਹਿਸੂਸ ਜਾਂ ਅਨੁਭਵ ਕੀਤੇ ਜਾ ਸਕਦੇ ਹਨ। ਹੁਣ ਅਸੀਂ ਬਾਹਰਲੀ ਦਿਸਣਹਾਰ ਮੈਲ ਤੋਂ ਬਚਣ ਲਈ ਅਨੇਕਾਂ ਉਪਾਅ ਕਰਦੇ ਹਾਂ, ਪਰ ਅੰਦਰਲੀ ਸੂਖਮ ਮਾਨਸਿਕ ਮੈਲ ਤੋਂ ਬਚਣ ਲਈ ਬਿਲਕੁਲ ਕੋਈ ਉਪਾਅ ਜਾਂ ਸੰਕੋਚ ਨਹੀਂ ਕਰਦੇ, ਬਲਕਿ ਆਪਣੀਆਂ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਖਿੰਨ ਖਿੰਨ ਪਲ ਪਲ ਸਦਾ ਆਪਣੇ ਮਨ ਨੂੰ ਮੈਲਾ ਕਰਦੇ ਹਾਂ। ਕਿਵੇਂ? ਆਪਣੀਆਂ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ। ਇਸ ਤਰ੍ਹਾਂ ਅਸੀਂ ਅਣਜਾਣੇ ਹੀ ਆਪਣੇ ਮਨ ਨੂੰ ਜਨਮਾਂ ਜਨਮਾਂ ਤੋਂ ਮੈਲ ਲਾਉਂਦੇ ਆਏ ਹਾਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਸਾਡੀ ਕਿਤਨੀ ਅਗਿਆਨਤਾ ਹੈ ਕਿ ਅੰਤਰ ਆਤਮੇ ਜੋਤ ਦੀ ਅਤ ਨਿਰਮਲਤਾ ਨੂੰ ਆਪਣੀਆਂ ਨੀਵੀਆਂ ਰੁਚੀਆਂ ਵਾਲੇ ਮਲੀਨ ਮਾਇਕੀ ਖਿਆਲਾਂ ਨਾਲ ਅਸੀਂ ਖਿੰਨ ਖਿੰਨ ਸਹਿ ਸਬਾਏ ਮੈਲਾ ਕਰੀ ਜਾਂਦੇ ਹਾਂ, ਤੇ ਸਾਨੂੰ ਇਸ ਦੀਰਘ ਅਣਗਹਿਲੀ ਦੀ ਸੋਝੀ ਨਹੀਂ, ਅਹਿਸਾਸ ਨਹੀਂ, ਅਫਸੋਸ ਨਹੀਂ, ਪਛਤਾਵਾ ਨਹੀਂ, ਸੰਕੋਚ ਤਾਂ ਅਸੀਂ ਕੀ ਕਰਨਾ ਸੀ। ਗੁਰਬਾਣੀ ਅਤੇ ਹੋਰ ਅਨੇਕਾਂ ਧਰਮ ਗ੍ਰੰਥ ਆਦਿ ਕਾਲ ਤੋਂ ਹੀ ਇਨਸਾਨ ਨੂੰ ਇਸ ਮਾਨਸਿਕ ਮੈਲ ਬਾਬਤ ਤਾੜਨਾ ਕਰਦੇ ਉਪਦੇਸ਼ ਦਿੰਦੇ ਆਏ ਹਨ, ਪਰ ਅਸੀਂ ਮਾਇਆ ਦੇ ਨਸ਼ੇ 'ਚ ਇਤਨੇ ਮਦਹੋਸ਼ ਢੀਠ ਹੋ ਗਏ ਕਿ ਮਾਇਕੀ ਮਲੀਨਤਾ ਦੀ ਸਾਨੂੰ ਸੋਝੀ ਨਹੀਂ ਆਈ, ਬਲਕਿ ਇਸੇ ਮਲੀਨਤਾ ਵਿੱਚ ਵਿਚਰਨ ਗਲਤਾਨ ਹੋਣ ਨੂੰ ਸਿਆਣਪ ਸਮਝਦੇ ਹਾਂ ਅਤੇ ਇਸ ਮਲੀਨ ਜੀਵਨ ਦੇ ਖੇਤਰ ਵਿੱਚ ਇੱਕ ਦੂਜੇ ਤੋਂ ਵੱਧ ਚੜ ਕੇ ਮੁਕਾਬਲਾ ਕਰਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਤਬਾਹ ਕਰਦੇ ਹਾਂ। ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ। ਸਾਡੀ ਬਿਰਤੀ ਕਿੱਥੇ ਲੱਗੀ ਰਹਿੰਦੀ ਹੈ? ਸਾਡੀ ਬਿਰਤੀ ਸਾਡੇ ਸਰੀਰ ਕੱਪੜੇ ਘਰ ਅਤੇ ਆਲੇ ਦੁਆਲੇ ਨੂੰ ਹੀ ਸਾਫ਼ ਰੱਖਣ ਅਤੇ ਸਜਾਉਣ ਦੇ ਆਰ 'ਚ ਲੱਗੀ ਰਹਿੰਦੀ ਹੈ, ਪਰ ਸਾਨੂੰ ਆਪਣੇ ਅੰਦਰਲੇ ਸੂਖਮ ਮਨ ਦੀ ਸਫਾਈ ਦਾ ਕੋਈ ਖਿਆਲ ਨਹੀਂ ਆਉਂਦਾ। ਉੱਦਮ ਤਾਂ ਕੀ ਕਰਨਾ ਸੀ, ਵੱਧ ਤੋਂ ਵੱਧ ਮਹਿੰਗੇ ਸਾਬਣ ਕਰੀਮ ਪਾਊਡਰ ਇਹਨਾਂ ਨਾਲ ਅਸੀਂ ਆਪਣੇ ਸਰੀਰ ਨੂੰ ਸਾਫ਼ ਰੱਖਣ ਦਾ ਯਤਨ ਕਰਦੇ ਹਾਂ, ਪਰ ਸਰੀਰ ਫਿਰ ਵੀ ਮੈਲਾ ਅਤੇ ਗੰਦਾ ਹੁੰਦਾ ਰਹਿੰਦਾ ਹੈ। ਅਸੀਂ ਅੰਮ੍ਰਿਤਮਈ ਖੁਰਾਕ ਖਾਂਦੇ ਹਾਂ, ਪਰ ਕੁਝ ਘੰਟਿਆਂ 'ਚ ਸਭ ਕੁਝ ਗੰਦਾ ਹੋ ਜਾਂਦਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਓ ਤਨ ਗੱਡਿਆ ਥੁੱਕਾ ਪਈਆ ਤਿੱਤ। ਅਸੀਂ ਮਹਿੰਗੇ ਤੋਂ ਮਹਿੰਗੇ ਕੱਪੜਿਆਂ ਨਾਲ ਇਸ ਸਰੀਰ ਨੂੰ ਸਜਾਉਂਦੇ ਹਾਂ, ਪਰ ਸਰੀਰ ਦੇ ਨਾਲ ਲੱਗ ਕੇ ਕੁਝ ਘੰਟਿਆਂ 'ਚ ਇਹ ਕੱਪੜੇ ਵੀ ਮੈਲੇ ਹੋ ਜਾਂਦੇ ਹਨ। ਜੇਕਰ ਇਹ ਅਸਥੂਲ ਚੀਜ਼ਾਂ ਸਾਡੇ ਮੈਲੇ ਤਨ ਨਾਲ ਲੱਗ ਕੇ ਛੇਤੀ ਮੈਲੀਆਂ ਹੋ ਸਕਦੀਆਂ ਹਨ, ਤਾਂ ਸਾਡਾ ਅਤ ਸੂਖਮ ਮਨ ਵੀ ਸਾਡੀ ਅੰਦਰਲੀ ਸੂਖਮ ਮਾਨਸਿਕ ਰੰਗਤ ਜਾਂ ਮੈਲ ਦੀ ਖਿੰਨ ਭੰਗਰ ਛੋਹ ਨਾਲ ਮਲੀਨ ਹੋ ਸਕਦਾ ਹੈ। ਇਸੇ ਤਰ੍ਹਾਂ ਅਖੌਤੀ ਚੰਗੇਰੇ ਖਿਆਲ ਅਤੇ ਧਾਰਮਿਕ ਬਲਵਲੇ ਵੀ, ਹਾਂਜੀ, ਜਿਨ੍ਹਾਂ ਨੂੰ ਅਸੀਂ ਆਪਣੇ ਚੰਗੇ ਖਿਆਲ ਮੰਨਦੇ ਹਾਂ, ਅਖੌਤੀ ਚੰਗੇਰੇ ਖਿਆਲ ਅਤੇ ਧਾਰਮਿਕ ਬਲਵਲੇ ਇਹ ਅੰਤਿਸ਼ਕਰਨ ਦੀ ਗੰਦੀ ਹਵਾੜ ਨਾਲ ਮਲੀਨ ਹੋ ਜਾਂਦੇ ਹਨ ਅਤੇ ਅਸੀਂ ਆਪਣੀ ਹੋਮੇ ਵਿੱਚ ਹੀ ਭਲੇ ਭਲੇਰੇ ਨੇਕ ਸਚਿਆਰ ਅਤੇ ਧਰਮੀ ਬਣ ਬੈਠਦੇ ਹਾਂ, ਤਾਂ ਸਾਡੀ ਹੋਮੇ 'ਚ ਕੀਤੀ ਘਾਲਣਾ ਵਿਅਰਥ ਜਾਂਦੀ ਹੈ। ਬਹੁਵਿਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ। ਹੋ ਹੋ ਕਰਤੇ ਕਰਮਰਤ ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤੋ ਏਉ ਕਰਮ ਬਿਕਾਰ। ਇਸ ਤਰ੍ਹਾਂ ਭਲੇ ਪਲੇਰੇ ਦਾ ਬਾਹਰਲਾ ਧਾਰਮਿਕ ਪੋਚ, ਇਹ ਸਾਡਾ ਬਾਹਰਲਾ ਦਿਖਾਵਾ ਭਲੇ ਪਲੇਰੇ ਬਣਨ ਦਾ, ਇਹ ਸਾਡੀ ਆਤਮਕ ਤਰੱਕੀ ਲਈ ਰੁਕਾਵਟ ਦਾ ਕਾਰਨ ਬਣ ਜਾਂਦਾ ਹੈ, ਜਿਸ ਨਾਲ ਸਾਡੀ ਹੋਮੇ ਨੂੰ ਪੱਠੇ ਪੈਂਦੇ ਹਨ। ਹੋਮੇ ਨਾਲ ਫਿਰ ਮਨ ਹੋਰ ਮਲੀਨ ਹੁੰਦਾ ਹੈ, ਅਸੀਂ ਧਾਰਮਿਕ ਬੰਧਨਾਂ 'ਚ ਫਸ ਜਾਂਦੇ ਹਾਂ। ਹਾਂਜੀ, ਇਸ ਧਾਰਮਿਕ ਦਿਖਾਵੇ ਨਾਲ ਅਸੀਂ ਲੋਕਾਂ ਨਾਲ ਅਤੇ ਆਪਣੇ ਆਪ ਨਾਲ ਧੋਖਾ ਕਰਦੇ ਹਾਂ, ਸਾਡੀ ਆਤਮਕ ਤਰੱਕੀ 'ਚ ਵਾਧਾ ਪੈ ਜਾਂਦੀ ਹੈ, ਇਸ ਤਰ੍ਹਾਂ ਅਸੀਂ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਭਾਵੇਂ ਅਸੀਂ ਇਸ ਅੰਦਰਲੀ ਮਨ ਦੀ ਮੈਲ ਬਾਬਤ ਨਿਤਾ ਪ੍ਰਤੀ ਗੁਰਬਾਣੀ ਦਾ ਪਾਠ, ਕਥਾ ਕੀਰਤਨ ਕਰਦੇ, ਪੜ੍ਹਦੇ, ਸੁਣਦੇ ਅਤੇ ਸੁਣਾਉਂਦੇ ਹਾਂ, ਪਰ ਖੁਦ ਇਹ ਗੱਲ ਮੰਨਣ ਜਾਂ ਇਕਬਾਲ ਕਰਨ ਨੂੰ ਤਿਆਰ ਨਹੀਂ ਕਿ ਸਾਡਾ ਮਨ ਮੈਲਾ ਹੈ। ਹੁਣ ਜਦ ਸਾਨੂੰ ਆਪਣੇ ਮਰਜ਼ ਦੀ ਸੋਝ ਹੀ ਨਹੀਂ ਤਾਂ ਇਹਦੇ ਇਲਾਜ ਦਾ ਸਵਾਲ ਨਹੀਂ ਉੱਠਦਾ, ਲੋੜ ਨਹੀਂ ਪਾਸਦੀ, ਯਤਨ ਤਾਂ ਅਸੀਂ ਕੀ ਕਰਨਾ ਸੀ। ਜਦ ਅਸੀਂ ਮੈਲ ਦੀ ਬਾਬਤ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਤਾਂ ਸਾਨੂੰ ਨਿਸ਼ਚਾ ਹੁੰਦਾ ਹੈ ਕਿ ਅਸੀਂ ਤਾਂ ਨਿਰਮਲ ਪਾਕ ਹਾਂ, ਇਹ ਪੰਕਤੀਆਂ ਸਾਡੇ 'ਤੇ ਨਹੀਂ ਕੱਟਦੀਆਂ, ਸ਼ਾਇਦ ਕਿਸੇ ਹੋਰ ਮੈਲੇ ਜੀਵ ਲਈ ਇਹ ਬਾਣੀ ਰਚੀ ਗਈ ਹੋਵੇਗੀ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਆਪਣੀ ਅਗਿਆਨਤਾ ਨਾਲ ਦੁਖਦਾਈ ਬਣਾ ਰਹੇ ਹਾਂ ਅਤੇ ਆਪਣੇ ਆਪ ਨਾਲ ਧੋਖਾ ਕਰ ਰਹੇ ਹਾਂ। ਕਿਹੜੀਆਂ ਗੁਰਬਾਣੀ ਦੀਆਂ ਪੰਕਤੀਆਂ ਸਾਡੀ ਮੈਲ ਨੂੰ ਦਰਸਾਉਂਦੀਆਂ ਹਨ? ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਚੌ ਜੁਗ ਮੈਲੇ ਮਲ ਭਰੇ, ਜਿਨ ਮੁੱਖ ਨਾਮ ਨਾ ਹੋਏ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਮੈਲਾ ਹਰ ਕੇ ਨਾਮ ਬਿਨ ਜੀਉ, ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ। ਹਾਂਜੀ, ਜ਼ੁਕਾਮ ਹੋਣ ਨਾਲ ਸਾਡੀ ਸੁੰਘਣ ਸ਼ਕਤੀ ਨਹੀਂ ਰਹਿੰਦੀ। ਇਸੇ ਤਰ੍ਹਾਂ ਮਾਨਸਿਕ ਗਿਲਾਨੀ ਦੀ ਹਵਾੜ ਨਾਲ ਸਾਡੀ ਨਿਰਣਾ ਸ਼ਕਤੀ ਦੀ ਕਸਬਟੀ ਵੀ ਮਟਰੋੜ ਜਾਂ ਮਨੂਰ ਹੋ ਜਾਂਦੀ ਹੈ, ਜਿਸ ਕਾਰਨ ਅਤ ਸੂਖਮ ਆਤਮਕ ਸੁੱਚ ਅਤੇ ਨਿਰਮਲਤਾ ਦੀ ਵਡਿਆਈ, ਇਹਦੀ ਵਿਸ਼ੇਸ਼ਤਾ ਅਤੇ ਕਦਰ ਕੀਮਤ ਨਹੀਂ ਰਹਿੰਦੀ। ਇਸ ਤਰ੍ਹਾਂ ਅੰਦਰਲੀ ਆਤਮਕ ਸੁੱਚ ਅਤੇ ਨਿਰਮਲਤਾ ਤੋਂ ਅਣਜਾਣ ਕਠੋਰ ਹੋ ਕੇ, ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ 'ਚ ਗਲਤਾਨ ਹੋ ਕੇ, ਮਾਇਕੀ ਮਲੀਨ ਜੀਵਨ 'ਚ ਪਲਚ ਪਲਚ ਕੇ ਜੀਵਨ ਬਿਤਾਉਣ ਵਿੱਚ ਅਸੀਂ ਸੰਤੁਸ਼ਟ ਹੀ ਨਹੀਂ ਬਲਕਿ ਭਲੇ ਭਲੇਰੇ ਬਣੇ ਫਿਰਦੇ ਹਾਂ। ਜੇਕਰ ਕਿਸੇ ਜਗਿਆਸੂ ਨੂੰ ਸਤਸੰਗ ਦੁਆਰਾ ਸੋਝੀ ਵੀ ਆ ਜਾਵੇ ਤਾਂ ਵੀ ਉਹ ਆਪਣੇ ਮਨ ਦੀ ਮੈਲ ਲਾਉਣ ਲਈ ਊਤ ਪਤਾਨ, ਕੂੜ ਕਿਰਿਆ ਅਤੇ ਗਲਤ ਸਾਧਨ ਵਰਤਦਾ ਹੈ। ਇਸ ਤਰ੍ਹਾਂ ਕਈ ਜਗਿਆਸੂ ਭੰਬਲ ਭੂਸਿਆਂ 'ਚ ਫਸ ਕੇ ਆਪਣਾ ਜੀਵਨ ਅਜਾਈ ਗਵਾਉਂਦੇ ਹਨ। ਪੁੰਨ ਦਾਨ ਅਨੇਕ ਨਾਵਨ, ਕਿਉਂ ਅੰਤਰ ਮਲ ਤੋਵੇ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ ਬਿਦ, ਜੇ ਲਖ ਜਤਨ ਕਰਾਏ। ਨਾਵੇ ਧੋਵੇ ਪੂਜੈ ਸੈਲਾ, ਬਿਨ ਹਰ ਰਾਤੇ ਮੈਲੋ ਮੈਲਾ। ਸਤਸੰਗ ਵਿੱਚ ਵਿਚਰਦਿਆਂ ਹੋਇਆ ਜਾਂ ਪਾਠ ਕੀਰਤਨ ਸੁਣਦਿਆਂ ਹੋਇਆ ਜੇ ਕਦੇ ਸਾਡਾ ਮਨ ਦਰਵ ਕੇ ਆਪਣੇ ਮਨ ਦੀ ਮੈਲ ਨੂੰ ਖਿੰਨ ਪੱਲੇ ਮਹਿਸੂਸ ਕਰਦਾ ਹੈ ਤਾਂ ਇਹ ਸੂਖਮ ਭਾਵਨਾ ਵੀ ਸੰਗਤ ਵਿੱਚੋਂ ਬਾਹਰ ਜਾਂਦਿਆਂ ਹੀ ਉੱਡ ਪੁੱਡ ਜਾਂਦੀ ਹੈ ਅਤੇ ਅਸੀਂ ਫਿਰ ਆਪਣੇ ਜੀਵਨ ਵੇਗ ਦੀ ਪੁਰਾਣੀ ਦ੍ਰਿੜ ਹੋਈ ਚਾਲ ਆਪਣੀ ਰੂਟੀਨ 'ਚ ਰੁੜ ਪੈਂਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਹ ਮਾਨਸਿਕ ਮੈਲ ਸਾਡੇ ਅੰਤਿਸ਼ਕਰਨ 'ਚ ਧਸ ਵਸ ਰਸ ਚੁੱਕੀ ਹੈ, ਜਿਸ ਦੀ ਗੰਦੀ ਹਵਾੜ ਨਾਲ ਸਾਡੇ ਮਨ ਦੀਆਂ ਓਪਰੀਆਂ ਜਿਹੀਆਂ ਭਾਵਨਾਵਾਂ ਛੇਤੀ ਹੀ ਛਾਈ ਮਾਈ ਹੋ ਜਾਂਦੀਆਂ ਹਨ। ਬਾਹਰਲੀ ਮੈਲ ਦ੍ਰਿਸ਼ਟਮਾਨ ਹੈ। ਹਾਂਜੀ, ਜੋ ਬਾਹਰਲੀ ਮੈਲ ਹੈ ਇਹ ਦ੍ਰਿਸ਼ਟਮਾਨ ਹੈ, ਦਿਖਦੀ ਹੈ, ਇਹਨੂੰ ਲਾਉਣ ਜਾਂ ਇਸ ਤੋਂ ਬਚਣ ਦਾ ਪ੍ਰਬੰਧ ਛੇਤੀ ਅਤੇ ਸੌਖਾ ਹੋ ਸਕਦਾ ਹੈ, ਪਰ ਸਾਡੀ ਅੰਦਰਲੀ ਮਾਨਸਿਕ ਮੈਲ ਸੂਖਮ ਅਦ੍ਰਿਸ਼ਟ ਹੋਣ ਕਾਰਨ ਇਸ ਗਿਲਾਨੀ ਦਾ ਸਾਨੂੰ ਅਹਿਸਾਸ ਨਹੀਂ, ਖਿਆਲ ਨਹੀਂ, ਗਿਆਨ ਨਹੀਂ, ਫਿਕਰ ਨਹੀਂ ਅਤੇ ਇਹਦੇ ਮੁੱਢ ਕਾਰਨ ਨਤੀਜੇ, ਇਤੋਂ ਬਚਾਓ ਜਾਂ ਇਲਾਜ ਦੀ ਬਾਬਤ ਜਾਣਨ, ਸਮਝਣ, ਵਿਚਾਰਨ, ਸੋਚਣ, ਬੁੱਝਣ, ਖੋਜਣ ਦੀ ਲੋੜ ਨਹੀਂ ਪਾਸਦੀ। ਫਿਰ ਇਸ ਗਿਲਾਨੀ ਦੇ ਲਈ ਕੋਈ ਓੜ ਪੋੜ, ਸਾਧਨ ਅਥਵਾ ਉੱਦਮ ਤਾਂ ਅਸੀਂ ਕੀ ਕਰਨਾ ਸੀ। ਸਾਡਾ ਮਨ ਬੜਾ ਚੰਚਲ ਹੈ, ਲਾਈ ਲੱਗ ਹੈ, ਜਿੰਨੀ ਲਾਈ ਗੱਲੀ ਉਸੇ ਨਾਲ ਉੱਠ ਛੱਲੀ ਦੀ ਕਹਾਵਤ ਅਨੁਸਾਰ ਸਾਡਾ ਮਨ ਛੇਤੀ ਹੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ। ਉਹਨਾਂ ਅਸਰਾਂ ਵਾਲੇ ਖਿਆਲਾਂ ਨੂੰ ਦੁਹਰਾ ਕੇ, ਹਾਂਜੀ, ਜਨਮਾਂ ਜਨਮਾਂਤਰਾਂ ਤੋਂ ਬਾਹਰਲਾ ਅਸਰ ਅਸੀਂ ਗ੍ਰਹਿਣ ਕਰਦੇ ਆਏ ਹਾਂ ਉਹਨਾਂ ਅਸਰਾਂ ਵਾਲੇ ਖਿਆਲਾਂ ਨੂੰ ਦੁਹਰਾ ਕੇ, ਘੋਟ ਕੇ, ਰਿਪੀਟ ਕਰਕੇ ਇਹਨਾਂ ਮਲੀਨ ਖਿਆਲਾਂ ਦੀ ਰੰਗਤ ਜਾਂ ਮੈਲ ਸਾਡੇ ਅੰਤਸ਼ਕਰਨ ਦੇ ਸਟੋਰ 'ਚ ਜਮ੍ਹਾਂ ਹੁੰਦੀ ਆਈ ਹੈ। ਜਦੋਂ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਸ਼ਕਰਨ ਦੀਆਂ ਡੂੰਘੀਆਂ ਤਹਿਾਂ ਵਿੱਚੋਂ ਪੁਰਾਣੀ ਮਾਨਸਿਕ ਗਲਾਨੀ ਦੀ ਹਵਾੜ ਆਪ ਮੁਹਾਰੇ ਉੱਗੜ ਆਉਂਦੀ ਹੈ, ਜਿਸ ਦੇ ਅਸਰ ਹੇਠ ਬੇਵਸ ਹੋ ਕੇ ਅਸੀਂ ਅਨੇਕਾਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਅਤੇ ਜਾਣ ਬੁੱਝ ਕੇ ਜਾਂ ਅਪੋਲ ਹੀ ਭੈੜੇ ਕਰਮ ਅਤੇ ਪਾਪ ਕਮਾਉਂਦੇ ਹਾਂ। ਇਸ ਤਰ੍ਹਾਂ ਸਾਡਾ ਮਨ ਹੋਰ ਮਲੀਨ ਹੋਈ ਜਾਂਦਾ ਹੈ ਅਤੇ ਇਹ ਮਲੀਨਤਾ ਦਾ ਦੌਰ, ਇਹ ਸਰਕਲ ਕਈ ਜਨਮਾਂ ਤੋਂ ਚੱਲਿਆ ਆਉਂਦਾ ਹੈ, ਚੱਲਦਾ ਰਹੇਗਾ। ਜਨਮ ਜਨਮ ਕੇ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਜੇਕਰ ਕਿਸੇ ਭਾਂਡੇ 'ਚ ਨਿਰਮਲ ਪਾਣੀ ਪਾ ਕੇ ਉਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਮਿੱਠੀਆਂ ਕੌੜੀਆਂ ਕੁਸੈਲੀਆਂ ਚੀਜ਼ਾਂ ਦੇ ਕਿਣਕੇ ਪਾਈ ਜਾਈਏ ਤਾਂ ਉਸ ਪਾਣੀ ਦਾ ਘੋਲ ਬਣਦਾ ਜਾਏਗਾ। ਹਰ ਇੱਕ ਕਿਣਕੇ ਮਗਰੋਂ ਉਸ ਘੋਲ ਦੀ ਰੰਗਤ, ਬੁਦਬੂ, ਖੁਸ਼ਬੂ, ਸਵਾਦ ਖਿਨ ਖਿਨ ਬਦਲਦੇ ਜਾਣਗੇ। ਜੇ ਉਸ ਘੋਲ ਨੂੰ ਨਵੇਂ ਭਾਂਡੇ 'ਚ ਪਾ ਦਈਏ ਤਾਂ ਉਸ ਨਵੇਂ ਭਾਂਡੇ ਵਿੱਚ ਘੋਲ ਉਹੀ ਪੁਰਾਣਾ ਹੋਵੇਗਾ, ਸਿਰਫ ਭਾਂਡਾ ਬਦਲਿਆ ਜਾਂਦਾ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਉੱਤੇ ਜੋ ਖਿਆਲਾਂ ਜਾਂ ਕਰਮਾਂ ਦਾ ਅਕਸ ਪੈਂਦਾ ਹੈ, ਹਾਂਜੀ, ਜੋ ਵੀ ਖਿਆਲ ਅਸੀਂ ਸੋਚਦੇ ਹਾਂ ਜਾਂ ਕਰਮ ਅਸੀਂ ਕਰਦੇ ਹਾਂ, ਉਹਨਾਂ ਦੀ ਰਿਫਲੈਕਸ਼ਨ ਸਾਡੇ ਮਨ 'ਤੇ ਪੈਂਦੀ ਹੈ। ਉਸੇ ਅਨੁਸਾਰ ਹੀ ਸਾਡੇ ਮਨ ਦੀ ਰੰਗਤ, ਮੈਲ, ਗਲਾਨੀ ਜਾਂ ਨਿਰਮਲਤਾ ਇਹ ਖਿਨ ਖਿਨ ਬਦਲਦੀ ਰਹਿੰਦੀ ਹੈ ਅਤੇ ਸਾਡੇ ਮਨ ਦਾ ਘੋਲ ਗਾੜਾ ਹੁੰਦਾ ਜਾਂਦਾ ਹੈ। ਮਨ ਦੇ ਇਸੇ ਗਾੜੇ ਘੋਲ ਨੂੰ ਹੀ ਸਾਡਾ ਸੁਭਾਅ ਜਾਂ ਆਚਰਣ, ਸਾਡਾ ਕਰੈਕਟਰ ਕਿਹਾ ਜਾਂਦਾ ਹੈ। ਮਨ ਦਾ ਇਹ ਮਿਲ ਗੋਬਾ ਜਾਂ ਘੋਲੂਆ ਹੀ ਸਾਡਾ ਅੰਤਸ਼ਕਰਨ ਕਹਾਉਂਦਾ ਹੈ, ਫਿਰ ਜਿਸ ਅਨੁਸਾਰ ਅਸੀਂ ਸੋਚਦੇ, ਚਿਤਵਦੇ, ਕਰਮ ਕਰਦੇ ਹਾਂ। ਇਸੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਹੀ ਸਾਡੇ ਪੂਰਬ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੁਆਇਓ ਮਾਥੇ। ਇਸੇ ਪੂਰਬ ਕਰਮ ਜਾਂ ਧੁਰ ਭਾਗ ਅਨੁਸਾਰ ਹੀ ਫਿਰ ਸਾਨੂੰ ਦੁੱਖ ਸੁੱਖ ਭੋਗਣੇ ਪੈਂਦੇ ਹਨ। ਜਦ ਸਾਡੀ ਮੌਤ ਹੋ ਜਾਂਦੀ ਹੈ, ਸਾਨੂੰ ਨਵਾਂ ਸਰੀਰ ਮਿਲਦਾ ਹੈ, ਪਰ ਸਾਡੇ ਅੰਦਰ ਉਹੀ ਪੁਰਾਣਾ ਘੋਲ, ਉਹੀ ਪੁਰਾਣਾ ਅੰਤਸ਼ਕਰਨ ਪ੍ਰਵੇਸ਼ ਹੋ ਜਾਂਦਾ ਹੈ। ਸਿਰਫ ਭਾਂਡਾ ਅਥਵਾ ਸਰੀਰ ਬਦਲਦਾ ਹੈ ਅਤੇ ਅਸੀਂ ਆਪਣੇ ਉਸੇ ਪੁਰਾਣੇ ਅੰਤਸ਼ਕਰਨ ਅਨੁਸਾਰ ਪੁੱਠਾ ਚਰਖਾ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਸਾਡੀ ਅਗਿਆਨਤਾ ਜਾਂ ਅਣਗਹਿਲੀ ਇਤਨੀ ਤੀਬਰ ਹੋ ਗਈ ਹੈ ਕਿ ਅਸੀਂ ਖੁਦ ਇਸ ਗਿਲਾਨੀ ਦਾ ਰੂਪ ਬਣ ਗਏ ਹਾਂ। ਸਾਡੇ ਹਰ ਖਿਆਲ, ਕਰਮ ਅਤੇ ਜੀਵਨ ਦੇ ਹਰ ਪੱਖ 'ਚ ਇਸ ਗਿਲਾਨੀ ਦਾ ਬੋਲਬਾਲਾ ਵਰਤ ਵਰਤਾਰਾ ਹੈ, ਜੋ ਸ਼ਰੇਆਮ ਖੁੱਲ੍ਹਮ ਖੁੱਲ੍ਹਾ ਪ੍ਰਗਟ ਹੋ ਰਿਹਾ ਹੈ। ਇਸ ਮਾਨਸਿਕ ਗਿਲਾਨੀ ਤੋਂ ਸੰਕੋਚ ਜਾਂ ਝਿਜਕ ਕਰਨ ਦੀ ਸਾਡੇ ਅੰਦਰ ਜ਼ਮੀਰ ਹੀ ਨਹੀਂ ਹੈ। ਹਾਂਜੀ, ਮਹਾਂਪੁਰਖ ਕਿੱਥੇ ਕਟਾਕ ਕਰਦੇ ਹਨ ਇੱਥੇ ਕਿ ਇਸ ਮਾਨਸਿਕ ਗਿਲਾਨੀ ਤੋਂ ਸੰਕੋਚ ਕਰਨ, ਝਿਜਕ ਕਰਨ ਦੀ ਸਾਡੇ ਅੰਦਰ ਜ਼ਮੀਰ ਨਹੀਂ ਰਹੀ। ਇਸ ਗਿਲਾਨੀ ਨਾਲ ਲੱਥ ਪੱਥ ਹੋਏ ਸਾਡੇ ਮਨ, ਬੁੱਧੀ, ਹਿਰਦੇ ਅਤੇ ਅੰਤਿਸ਼ਕਰਨ ਦੁਆਰਾ ਨਿਰਮਲਤਾ ਅਤੇ ਮੈਲ, ਇਹਨਾਂ ਦਾ ਨਿਰਣਾ ਅਸੀਂ ਕਰਨ ਤੋਂ ਸਮਰਥ ਹਾਂ। ਨਿਰਮਲਤਾ, ਮੈਲ, ਸੱਚ ਕੇ ਝੂਠ, ਜਾਇਜ਼ ਅਤੇ ਨਜਾਇਜ਼, ਸਦਾਚਾਰ ਅਤੇ ਭ੍ਰਿਸ਼ਟਾਚਾਰ, ਇਹਨਾਂ ਵਿਚਕਾਰ ਚੋਣ, ਨਿਰਣਾ ਕਰਨ ਤੋਂ ਅਸੀਂ ਅਸਮਰਥ ਹੋ ਗਏ ਹਾਂ। ਦੂਜੇ ਲਫਜ਼ਾਂ ਵਿੱਚ, ਸਾਡੀ ਮਲੀਨ ਬੁੱਧੀ ਵਿੱਚ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਦੀ ਸ਼ਕਤੀ ਨਹੀਂ ਰਹੀ। ਦੈਵੀ ਗੁਣਾਂ ਅਤੇ ਅਸਰੀ ਔਗੁਣਾਂ ਦੇ ਮਿਲ ਗੋਬੇ ਦੇ ਮਾਨਸਿਕ ਭੁਲੇਖਿਆਂ 'ਚ ਅਸੀਂ ਫਸੇ ਹੋਏ ਹਾਂ। ਇਸ ਤਰ੍ਹਾਂ ਅਸੀਂ ਝੂਠ, ਬੇਈਮਾਨੀ, ਖੁਦਗਰਜ਼ੀ, ਕਾਲਾ ਬਾਜ਼ਾਰੀ, ਨਜਾਇਜ਼ ਨੂੰ ਜਾਇਜ਼ ਕਰਾਰ ਦੇਣ ਲਈ ਸਿਰ ਤੋੜ ਕੋਸ਼ਿਸ਼ ਕਰਦੇ ਹਾਂ। ਫਿਰ ਵੀ ਭਲੇ ਭਲੇਰੇ, ਵੱਡੇ ਵਡੇਰੇ, ਸਦਾਚਾਰੀ ਅਤੇ ਧਰਮੀ ਹੋਣ ਦਾ ਦਾਅਵਾ ਕਰਦੇ ਹਾਂ ਅਤੇ ਆਪਣੀ ਸਫੈਦ ਪੋਸ਼ੀ ਕਾਇਮ ਰੱਖਣ ਲਈ ਟਕਵੰਜ ਰਚਦੇ ਹਾਂ। ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਇਨਸਾਨ ਦੇ ਪਿਛਲੇ ਸੰਸਕਾਰ ਅਤੇ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਅਨੁਸਾਰ ਉਹਦਾ ਸੁਭਾਅ ਅਤੇ ਆਚਰਣ ਬਣਦਾ ਹੈ, ਜੋ ਹਰ ਇੱਕ ਇਨਸਾਨ ਦਾ ਭਿੰਨ ਭਿੰਨ ਰੰਗਤ ਵਾਲਾ ਹੁੰਦਾ ਹੈ। ਇਸ ਡੂੰਘੇ ਸੰਸਕਾਰ ਅਤੇ ਆਚਰਣ ਦੇ ਅਸਰ ਹੇਠ ਸਾਡੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਜਾਂ ਹਵਾੜ ਬਣਦੀ ਹੈ। ਇਸ ਮਨ ਦੀ ਰੰਗਤ ਅਨੁਸਾਰ ਫਿਰ ਸਾਡੀ ਨਿਰਣਾ ਸ਼ਕਤੀ ਬਣਦੀ ਹੈ, ਚੋਣ ਕਰਨ ਦੀ ਜੋ ਤਾਕਤ ਸਾਡੇ ਕੋਲ, ਚੰਗੇ ਮਾੜੇ ਦੀ ਪਹਿਚਾਣ, ਇਹ ਸਾਡੇ ਮਨ ਦੀ ਰੰਗਤ ਅਨੁਸਾਰ ਬਣਦੀ ਹੈ। ਇਸ ਤਰ੍ਹਾਂ ਸਾਡੀ ਆਤਮ ਜੋਤ ਜਾਂ ਪ੍ਰਕਾਸ਼ ਤਾਂ ਇੱਕੋ ਹੈ, ਪਰ ਇਸ ਜੋਤ ਉੱਤੇ ਮਨ ਦੀ ਰੰਗੀਨ ਐਨਕ ਅਨੁਸਾਰ ਸਾਨੂੰ ਹਰ ਇੱਕ ਚੀਜ਼ ਰੰਗੀਨ ਨਜ਼ਰ ਆਉਂਦੀ ਹੈ। ਇਹ ਮਨ ਦੀ ਰੰਗੀਨ ਐਨਕ, ਇਹ ਸਾਡੀ ਆਪੋ ਆਪਣੀ ਨਿਰਣਾ ਸ਼ਕਤੀ ਹੈ। ਇਸੇ ਰੰਗੀਨ ਨਿਰਣਾ ਸ਼ਕਤੀ ਦੀ ਕਸਵਟੀ ਅਨੁਸਾਰ ਅਸੀਂ ਹਰ ਇੱਕ ਗੱਲ ਨੂੰ ਸੋਚਦੇ ਹਾਂ, ਪਰਖਦੇ ਹਾਂ, ਵਿਚਾਰਦੇ ਹਾਂ, ਘੋਖਦੇ ਹਾਂ, ਫੈਸਲਾ ਕਰਦੇ ਹਾਂ, ਪਰ ਇਹ ਨਿਰਨਾ ਸ਼ਕਤੀ ਦੀ ਕਸਵਟੀ, ਇਹ ਚੋਣ, ਇਹ ਸਾਡੀ ਰੰਗੀਨ ਅਤੇ ਮਲੀਨ ਬੁੱਧੀ ਅਤੇ ਮਹਿਲੇ ਅੰਤਿਸ਼ਕਰਨ ਉੱਤੇ ਆਧਾਰਿਤ ਹੈ। ਇਸ ਲਈ ਸਾਡੀ ਚਿਤਵਨੀ, ਸਾਡੇ ਖਿਆਲ, ਕਲਪਨਾ, ਵਲਵਲੇ, ਭਾਵਨਾ, ਨਿਸ਼ਚੇ, ਸਾਡੀ ਸ਼ਰਧਾ, ਸਾਡੇ ਫੈਸਲੇ, ਕਰਮ ਧਰਮ, ਜੀਵਨ ਸੇਧ, ਜੀਵਨ ਵੀ ਰੰਗੀਨ, ਮਲੀਨ, ਅਪੂਰਨ ਅਤੇ ਗਲਤ ਹੋ ਸਕਦੇ ਹਨ। ਹਰ ਇੱਕ ਇਨਸਾਨ ਦੀ ਨਿਰਣਾ ਸ਼ਕਤੀ ਦੀ ਕਸਵਟੀ ਭਿੰਨ ਭਿੰਨ ਹੋਣ ਕਾਰਨ ਸਾਡੇ ਆਪਸ ਵਿੱਚ ਖਿਆਲਾਂ, ਵਿਚਾਰਾਂ, ਵਿਹਾਰ, ਵਪਾਰ, ਧਰਮ, ਧਾਰਮਿਕ ਨਿਸ਼ਚੇ, ਧਾਰਮਿਕ ਕਰਮ ਕਿਰਿਆ, ਧਾਰਮਿਕ ਮਰਿਆਦਾ, ਧਾਰਮਿਕ ਪਾਠ ਪੂਜਾ ਵਿੱਚ ਬੇਅੰਤ ਵਿਤਕਰੇ ਅਤੇ ਭਿੰਨ ਭੇਦ ਹਨ, ਜਿਸ ਦੀ ਵਜ੍ਹਾ ਨਾਲ ਧਰਮ ਦੇ ਨਾਂ 'ਤੇ ਤਵੱਸਬ, ਨਫ਼ਰਤ, ਵੈਰ ਵਿਰੋਧ, ਝਗੜੇ, ਲੜਾਈਆਂ ਹੋ ਰਹੀਆਂ ਹਨ ਅਤੇ ਅਸਹਿ ਅਤੇ ਅਕਹਿ ਪਾਪ ਅਤੇ ਜ਼ੁਲਮ ਕਮਾਏ ਜਾ ਰਹੇ ਹਨ। ਹਾਲਾਂਕਿ ਸਾਡਾ ਸਾਰਿਆਂ ਦਾ ਰੱਬ ਇੱਕ ਹੈ, ਜੋਤ ਇੱਕ ਹੈ, ਜੋਤ ਪ੍ਰਕਾਸ਼ ਇੱਕ ਹੈ, ਆਤਮਕ ਕੇਂਦਰ ਇੱਕ ਹੈ, ਆਤਮ ਸੇਧ ਇੱਕ ਹੈ। ਹਾਂਜੀ, ਸਾਡੀ ਜੀਵਨ ਰੋਂ ਇੱਕ ਹੈ, ਸਾਡਾ ਜੀਵਨ ਏਕ ਹੈ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਨਿਰਣਾ ਸ਼ਕਤੀ ਦੀ ਕਸਵਟੀ ਹਰ ਇੱਕ ਇਨਸਾਨ ਨੇ ਆਪਣੀ ਮਾਨਸਿਕ ਰੰਗਤ ਅਨੁਸਾਰ ਆਪ ਬਣਾਈ ਹੈ, ਪਰ ਸਾਨੂੰ ਇਹ ਸੋਝੀ ਨਹੀਂ ਕਿ ਜਿਸ ਕਸਵਟੀ ਨਾਲ ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਪਰਖਦੇ ਹਾਂ, ਹਾਂਜੀ, ਜਿਸ ਕਸਵਟੀ ਨਾਲ ਅਸੀਂ ਦੂਜਿਆਂ ਨੂੰ ਪਰਖਦੇ ਹਾਂ, ਉਹ ਆਪਣੇ ਮਲੀਨ ਮਨ ਦੀ ਰੰਗਤ ਅਨੁਸਾਰ ਸਾਡੀ ਆਪ ਹੀ ਘੜੀ ਹੁੰਦੀ ਹੈ, ਜੋ ਬਦਲਦੀ ਰਹਿੰਦੀ ਹੈ ਅਤੇ ਅਧੂਰੀ ਅਤੇ ਗਲਤ ਹੋ ਸਕਦੀ ਹੈ। ਭਾਵੇਂ ਅਸੀਂ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਨੂੰ ਜਾਣੀਏ ਜਾਂ ਨਾ, ਮਹਿਸੂਸ ਕਰੀਏ ਜਾਂ ਨਾ, ਮੰਨੀਏ ਜਾਂ ਨਾ, ਇਕਬਾਲ ਕਰੀਏ ਜਾਂ ਨਾ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿੰਨਾ ਚਿਰ ਸਾਡੇ ਖਿਆਲਾਂ, ਵਿਚਾਰਾਂ ਸਾਡੇ ਹਿਰਦਿਆਂ ਅਤੇ ਅੰਤਸ਼ਕਰਨ ਵਿੱਚ ਦੂਜਾ ਭਾਵ, ਈਰਖਾ, ਦਵੈਤ, ਨਫ਼ਰਤ, ਤੋਸਬ, ਵੈਰ ਵਿਰੋਧ, ਰੋਸੇ ਗਿਲੇ, ਸਾੜਾ, ਕੁਲਝਣਾ, ਬਦਲੇ ਦੀ ਭਾਵਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮਾੜੀ ਜਿਹੀ ਵੀ ਝਲਕ ਜਾਂ ਰੰਗਤ ਹੈ, ਹਾਂਜੀ, ਮਾੜੀ ਜਿਹੀ ਵੀ ਝਲਕ ਹੈ, ਇਹਨਾਂ ਦੀ ਰੰਗਤ ਹੈ, ਉਨ੍ਹਾਂ ਚਿਰ ਸਾਡਾ ਮਨ ਮੈਲਾ ਹੀ ਹੈ, ਕਿਉਂਕਿ ਇਹ ਨੀਵੇਂ ਅਸੁਰੀ ਔਗਣ ਹੀ ਸਾਡੇ ਮਨ ਦੀ ਮਲੀਨਤਾ ਦੇ ਪ੍ਰਤੀਕ ਹਨ ਅਤੇ ਮਲੀਨਤਾ ਦਾ ਪ੍ਰਗਟਾਵਾ ਹਨ। ਇਹਨਾਂ ਨੀਵੀਆਂ ਭਾਵਨਾਵਾਂ ਦੇ ਫੁਰਨਿਆਂ ਦੀ ਛੋਹ ਨਾਲ ਹੀ ਮਨ ਮਲੀਨ ਹੋ ਜਾਂਦਾ ਹੈ। ਇਹੋ ਹੀ ਸਾਡੇ ਮਨ ਦੀ ਮਲੀਨਤਾ ਦੀਆਂ ਪ੍ਰਗਟ ਇਲਾਮਤਾਂ ਹਨ, ਸਾਡੇ ਮਨ ਦੇ ਮੈਲੇ ਹੋਣ ਦੀਆਂ ਸਿਮਟਮ ਹਨ। ਸਾਡੇ ਫੁਰਨੇ ਜਾਂ ਖਿਆਲ ਹੁਣ ਤਿੰਨ ਕਿਸਮਾਂ ਦੇ ਹੁੰਦੇ ਹਨ, ਤਿੰਨ ਕਿਸਮ ਦੇ ਖਿਆਲ ਅਸੀਂ ਸੋਚਦੇ ਹਾਂ। ਪਹਿਲਾ, ਉੱਤਮ, ਇਹਨਾਂ ਖਿਆਲਾਂ ਨਾਲ ਸਾਡਾ ਮਨ ਸਾਫ਼ ਹੁੰਦਾ ਹੈ, ਹਾਂਜੀ, ਉੱਤਮ ਖਿਆਲਾਂ ਨਾਲ ਸਾਡਾ ਮਨ ਸਾਫ਼ ਹੁੰਦਾ ਹੈ। ਦੂਜੇ ਖਿਆਲ, ਮੱਧਮ ਖਿਆਲ, ਇਹ ਨਿਰਦੋਖ ਅਤੇ ਅਸਰਹੀਨ ਹੁੰਦੇ ਹਨ, ਕੋਈ ਅਸਰ ਨਹੀਂ ਇਹਨਾਂ ਦਾ ਮਾੜਾ ਚੰਗਾ। ਫਿਰ ਤੀਸਰੇ ਹਨ ਨੀਵੇਂ ਖਿਆਲ, ਇਹਨਾਂ ਨਾਲ ਸਾਡਾ ਮਨ ਮੈਲਾ ਹੁੰਦਾ ਹੈ। ਹੁਣ ਆਪਾਂ ਆਪੋ ਆਪਣੇ ਹਿਰਦਿਆਂ 'ਚ ਝਾਤ ਮਾਰ ਕੇ ਦਿਆਨਤਦਾਰੀ ਨਾਲ ਆਪ ਪਰਖ ਕਰਨੀ ਹੈ ਕਿ ਸਾਡੇ ਮਨ 'ਚ ਕਿਸ ਕਿਸਮ ਦੇ ਫੁਰਨੇ ਉਪਜਦੇ ਹਨ ਅਤੇ ਉਹਨਾਂ ਦਾ ਸਾਡੇ ਮਨ ਉੱਤੇ ਕੀ ਅਸਰ ਹੁੰਦਾ ਹੈ, ਉੱਤਮ ਖਿਆਲ, ਮੱਧਮ ਖਿਆਲ ਕਿ ਨੀਵੇਂ ਖਿਆਲ। ਇਸ ਨਿਰਣੇ ਤੋਂ ਬਗੈਰ ਸਾਡੇ ਮਨ ਦੀ ਸੋਧ ਸੁਧਾਈ ਨਹੀਂ ਹੋ ਸਕਦੀ, ਸਹੀ ਜੀਵਨ ਸੇਧ ਦੀ ਚੋਣ ਨਹੀਂ ਹੋ ਸਕਦੀ। ਇਹ ਸਹੀ ਜੀਵਨ ਸੇਧ ਦੀ ਚੋਣ, ਇਹੀ ਸਾਡੀ ਜ਼ਰੂਰੀ ਲੋੜ ਹੈ, ਸਾਡਾ ਮੁੱਖ ਫਰਜ਼ ਹੈ। ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨੋ ਨਿਧ ਪਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸਾਨੀ ਮਾਹੇ। ਸਰੀਰਕ ਕੋੜ ਅਤੇ ਤਪਦਕ ਦੀਆਂ ਮੂਲਕ ਬਿਮਾਰੀਆਂ ਸਰੀਰ ਨੂੰ ਘੁੰਨ ਵਾਂਗ ਸਹਿਜੇ ਸਹਿਜੇ ਤਬਾਹ ਕਰਦੀਆਂ ਹਨ। ਇਹਨਾਂ ਸਰੀਰਕ ਰੋਗਾਂ ਤੋਂ ਤਾਂ ਮੌਤ ਤੋਂ ਬਾਅਦ ਛੁਟਕਾਰਾ ਹੋ ਜਾਂਦਾ ਹੈ, ਪਰ ਸਾਡੇ ਮਾਨਸਿਕ ਰੋਗ, ਕਿਹੜੇ ਰੋਗ? ਵੈਰ ਵਿਰੋਧ, ਈਰਖਾ, ਸਾਡਾ ਸਾੜਾ, ਬਦਲਾ, ਸਾਡੀ ਘਿਰਨਾ, ਐਲਰਜੀ, ਇਹ ਮੌਤ ਤੋਂ ਮਗਰੋਂ ਵੀ ਜੀਵ ਦੇ ਨਾਲ ਚਿੰਬੜੇ ਰਹਿੰਦੇ ਹਨ ਅਤੇ ਅਗਲੇ ਜਨਮਾਂ ਵਿੱਚ ਇਹ ਹੋਰ ਖਤਰਨਾਕ, ਸੀਰੀਅਸ ਹੋ ਜਾਂਦੇ ਹਨ। ਇਸ ਤਰ੍ਹਾਂ ਜੀਵਨ ਦੀਆਂ ਦੀਰਘ ਅਤੇ ਖਤਰਨਾਕ ਮਾਨਸਿਕ ਬਿਮਾਰੀਆਂ ਦਾ ਚੱਕਰ ਇਹ ਸਰਕਲ ਚੱਲਦਾ ਰਹਿੰਦਾ ਹੈ, ਜਿਹਦੇ ਖਤਰਨਾਕ ਨਤੀਜਿਆਂ ਤੋਂ ਅਸੀਂ ਬਿਲਕੁਲ ਅਣਜਾਣ, ਬੇਖਬਰ, ਬੇਪਰਵਾਹ, ਬੇਫਿਕਰ, ਅਵੇਸਲੇ ਹੋ ਕੇ ਨਰਕਮਈ ਜੀਵਨ ਬਣਾ ਰਹੇ ਹਾਂ। ਇੱਥੇ ਹੀ ਬਸ ਨਹੀਂ, ਸਰੀਰਕ ਛੂਤ ਦੀਆਂ ਬਿਮਾਰੀਆਂ ਦੀਆਂ ਤਰ੍ਹਾਂ ਸਾਡੀਆਂ ਮਾਨਸਿਕ ਬਿਮਾਰੀਆਂ ਵੀ ਮਾਨਸਿਕ ਕਿਰਨਾਂ ਦੁਆਰਾ ਸਾਰੇ ਪੁਲਾੜ ਵਿੱਚ ਫੈਲ ਕੇ ਬ੍ਰਹਿਮੰਡ ਦੇ ਹੋਰਨਾਂ ਮਨਾਂ ਉੱਤੇ ਵੀ ਅਸਰ ਪਾਉਂਦੀਆਂ ਹਨ। ਹਾਂਜੀ, ਇੱਕ ਤਾਂ ਅਗਲੇ ਜਨਮਾਂ 'ਚ ਸਾਡੇ ਨਾਲ ਜਾਂਦੀਆਂ ਹਨ, ਹੋਰ ਸੀਰੀਅਸ ਹੋ ਜਾਂਦੀਆਂ ਹਨ, ਫਿਰ ਇਹ ਕਿਰਨਾਂ ਸਾਰੇ ਪੁਲਾੜ 'ਚ ਫੈਲ ਕੇ ਬ੍ਰਹਿਮੰਡ ਦੇ ਹੋਰਨਾਂ ਮਨਾਂ ਉੱਤੇ ਵੀ ਅਸਰ ਪਾਉਂਦੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹੋ ਜਿਹੀ ਮਾਨਸਿਕ ਤਪਤਕ ਵਾਲੇ ਅਤਿਅੰਤ ਦੁਖਦਾਈ ਨਰਕਮਈ ਜੀਵਨ ਭੋਗਦਿਆਂ ਹੋਇਆਂ, ਹਾਏ ਬੂ ਕੁਰਲਾਟ ਕਰਦੇ ਹੋਏ ਵੀ ਇਹਨਾਂ ਦੇ ਸਹੀ ਇਲਾਜ ਵੱਲ ਅਸੀਂ ਉੱਕਾ ਧਿਆਨ ਨਹੀਂ ਦਿੰਦੇ, ਭਾਵੇਂ ਸਾਰਿਆਂ ਧਰਮ ਗ੍ਰੰਥਾਂ ਵਿੱਚ ਇਹਨਾਂ ਮਾਨਸਿਕ ਰੋਗਾਂ ਦੇ ਸੌਖੇ ਅਤੇ ਅਕਸੀਰ ਇਲਾਜ ਦੱਸੇ ਗਏ ਹਨ। ਸਾਡੇ ਮਨ ਵਿੱਚ ਜੋ ਵੀ ਫੁਰਨੇ ਜਾਂ ਖਿਆਲ ਉਪਜਦੇ ਹਨ, ਉਹਨਾਂ ਦੀ ਛੋਹ ਨਾਲ ਸਾਡੇ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ ਅਤੇ ਰੰਗਤ ਚੜ ਜਾਂਦੀ ਹੈ। ਹਾਂਜੀ, ਜੋ ਵੀ ਖਿਆਲ ਅਸੀਂ ਸੋਚਦੇ ਹਾਂ, ਉਹਨਾਂ ਦੀ ਛੋਹ ਨਾਲ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ, ਰੰਗਤ ਚੜ੍ਹਦੀ ਹੈ। ਇਹ ਰੰਗਤ ਜਾਂ ਮੈਲ ਉਹਨਾਂ ਖਿਆਲਾਂ ਦੇ ਦੁਹਰਾਉ ਨਾਲ ਗੂੜੀ ਹੁੰਦੀ ਜਾਂਦੀ ਹੈ ਅਤੇ ਅਭਿਆਸ ਜਾਂ ਘੋਟਣ ਨਾਲ ਫਿਰ ਸਾਡੀ ਰੁਚੀ, ਸਾਡਾ ਇੰਟਰਸਟ ਬਣ ਜਾਂਦਾ ਹੈ। ਇਹਨਾਂ ਨੀਵੀਆਂ ਰੁਚੀਆਂ ਤੋਂ ਖਹਿੜਾ ਛੁਡਾਉਣਾ ਅਤਿਅੰਤ ਕਠਿਨ ਹੈ। ਇਹ ਰੁਚੀਆਂ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਵਿੱਚ ਧੱਸ ਵੱਸ ਕੇ ਰਸ ਜਾਂਦੀਆਂ ਹਨ। ਇਹਨਾਂ ਨੀਵੀਆਂ ਰੁਚੀਆਂ ਵਿੱਚ ਜੋ ਕਿਰਨਾਂ ਦੀ ਹਵਾੜ ਨਿਕਲਦੀ ਹੈ, ਉਸੇ ਨੂੰ ਐਲਰਜੀ ਕਿਹਾ ਜਾਂਦਾ ਹੈ। ਜੇਕਰ ਕਿਸੇ ਨਾਲ ਸਾਨੂੰ ਇਸ ਤਰ੍ਹਾਂ ਦੀ ਨਫ਼ਰਤ, ਹਾਂਜੀ ਜੇਕਰ ਕਿਸੇ ਵੀ ਇਨਸਾਨ ਨਾਲ ਸਾਨੂੰ ਇਸ ਤਰ੍ਹਾਂ ਦੀ ਨਫ਼ਰਤ ਜਾਂ ਐਲਰਜੀ ਹੋਵੇ, ਤਾਂ ਸਪਸ਼ਟ ਹੈ ਕਿ ਸਾਡਾ ਮਨ ਅਤਿਅੰਤ ਮਲੀਨ ਮਨੂਰ ਹੋ ਚੁੱਕਾ ਹੈ, ਕਿਉਂਕਿ ਉਸ ਇਨਸਾਨ ਦੇ ਸਿਰਫ ਯਾਦ ਆਉਣ ਨਾਲ ਸਾਨੂੰ ਸਨ ਕੱਪੜੀ ਅੱਗ ਲੱਗ ਜਾਂਦੀ ਹੈ ਅਤੇ ਸਾਡਾ ਮਨ ਸੜ ਬਲ ਕੇ ਹੋਰ ਮਨੂਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਪਿਛਲੇ ਜਨਮਾਂ ਦੇ ਚੰਗੇ ਕਰਮ ਧਰਮ, ਸਾਡੇ ਭਗਤੀ ਭਾਵ ਵੀ ਨਸ਼ਟ ਹੋ ਜਾਂਦੇ ਹਨ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਪਏ ਕੂਰ ਵਜਾਵੇ ਦੂਰ। ਹੁਣ ਮਨ ਦੇ ਉੱਤਮ ਜਾਂ ਮਲੀਨ ਹੋਣ ਦੀਆਂ ਕੁਝ ਨਿਸ਼ਾਨੀਆਂ ਇੱਥੇ ਪੇਸ਼ ਕੀਤੀਆਂ ਜਾਂਦੀਆਂ ਹਨ। ਇਹਨਾਂ ਨਿਸ਼ਾਨੀਆਂ ਤੋਂ ਅਸੀਂ ਪਰਖ ਕਰੀਏ ਕਿ ਸਾਡਾ ਮਨ ਉੱਤਮ ਮਨ ਹੈ ਜਾਂ ਮਲੀਨ ਮਨ। ਕੀ ਨਿਸ਼ਾਨੀਆਂ ਹਨ? ਉੱਤਮ ਮਨ ਵਿੱਚ ਸਤਸੰਗ ਦਾ ਪਿਆਰ, ਮਲੀਨ ਮਨ ਕੁਸੰਗਤ ਦੀ ਪ੍ਰੇਰਨਾ, ਉੱਤਮ ਮਨ ਨਾਮ ਸਿਮਰਨ, ਮਲੀਨ ਮਨ ਮੋਹ ਮਾਇਆ, ਗੁਰਬਾਣੀ ਨਾਲ ਪਿਆਰ ਜਾਂ ਫਿਰ ਸਿਨੇਮਾ, ਟੀਵੀ ਜਾਂ ਨਾਵਲਾਂ ਵਿੱਚ ਖਚਤ, ਸੇਵਾ ਕਰਨ ਦਾ ਚਾਓ ਜਾਂ ਫਿਰ ਸੇਵਾ ਕਰਾਉਣ ਦੀ ਰੁਚੀ, ਆਤਮ ਗਿਆਨ ਜਾਂ ਮਾਇਕੀ ਭਰਮ ਭੁਲੇਖੇ, ਏਕਤਾ ਏਕ ਜਾਂ ਦੂਜਾ ਪਾਓ, ਹਾਂਜੀ ਰੱਬ ਦੀ ਯਾਦ ਹੈ ਕਿ ਮਾਇਆ 'ਚ ਗਲਤਾਨ ਹਾਂ, ਰੱਬ ਦੀ ਸ਼ਰਧਾ ਭਾਵਨੀ ਹੈ ਕਿ ਰੱਬ ਦੀ ਹੋਂਦ 'ਤੇ ਸ਼ੱਕ ਹੈ ਜਾਂ ਅਸ਼ਰਧਾ ਹੈ, ਰੱਬੀ ਹੁਕਮ ਜਾਂ ਫਿਰ ਆਪਣੀਆਂ ਸਿਆਣਪਾਂ, ਰੱਬੀ ਪਾਣਾ ਜਾਂ ਆਪਣੀਆਂ ਉਕਤੀਆਂ ਜੁਗਤੀਆਂ, ਪਿਆਰ ਜਾਂ ਘਿਰਨਾ, ਮਿਲਵਰਤਨ ਜਾਂ ਵੈਰ ਵਿਰੋਧ, ਸਗਲ ਸੰਗ ਬਣ ਆਈ ਕਿ ਤਾਤ ਪਰਾਈ। ਹਾਂਜੀ ਉੱਤਮ ਮਨ ਪਰ ਸਵਾਰਥੀ, ਮਲੀਨ ਮਨ ਨਿੱਜ ਸਵਾਰਥੀ, ਦਇਆ ਹੈ ਜਾਂ ਨਿਰਦਈ ਹਾਂ, ਖਿਮਾ ਜਾਂ ਬਦਲਾ, ਨਿਮਰਤਾ ਜਾਂ ਹੰਗਤਾ, ਸੰਤੋਖ ਹੈ ਜਾਂ ਤ੍ਰਿਸ਼ਨਾ ਹੈ, ਅਚਿੰਤ ਜਾਂ ਚਿੰਤਾ ਚਿਖਾ ਵਿੱਚ ਸੜ ਰਹੇ ਹਾਂ, ਨਿਰਦਾਵੇ ਹੈ ਜਾਂ ਦਾਵੇ ਦਾਜਨ ਹੈ, ਅਲਿਪਤ ਹਾਂ ਕਿ ਮੋਹ ਵਿੱਚ ਗਲਤਾਨ ਹਾਂ, ਹੱਥੋਂ ਦੇ ਕੇ ਭਲਾ ਮਨਾਵੇ ਕਿ ਖੋ ਕੇ ਲੈ ਕੇ ਭਣਾ ਮਨਾਉਣ ਵਾਲੇ ਹਾਂ, ਸੱਚ ਦਾ ਵਰਤਾਰਾ ਹੈ ਜਾਂ ਝੂਠ ਦਾ ਬੋਲਬਾਲਾ ਹੈ, ਹਾਂਜੀ ਆਤਮਕ ਜੀਵਨ ਹੈ ਸਾਡਾ ਜਾਂ ਮਾਇਕੀ ਜੀਵਨ ਹੈ, ਗੁਰਮੁਖ ਹਾਂ ਕਿ ਮਨਮੁਖ ਹਾਂ, ਇਹ ਨਿਸ਼ਾਨੀਆਂ ਹਨ। ਸੋ ਮਹਾਂਪੁਰਖਾਂ ਦਾ ਇਹ ਲੇਖ ਸੋ ਕਿਚ ਕਰ ਜਿੱਤ ਮੈਲ ਨਾ ਲਾਗੇ, ਲੇਖ ਨੰਬਰ 2। ਲੇਖ ਨੰਬਰ 3 ਵਿੱਚ ਇਸ ਤੋਂ ਅੱਗੇ ਮਹਾਂਪੁਰਖ ਦੱਸਦੇ ਹਨ ਕਿਵੇਂ ਇਸ ਮੈਲ ਨੂੰ ਕੱਟੀਏ, ਕਿਵੇਂ ਇਹ ਮੈਲੇ ਮਨ ਤੋਂ ਸਾਡਾ ਛੁਟਕਾਰਾ ਹੋਵੇ। ਸੋ ਜਿਸ ਕਿਸੇ ਨੂੰ ਲੋੜ ਮਹਿਸੂਸ ਹੋਵੇ, ਤੀਸਰਾ ਲੇਖ ਆਪ ਇੱਥੋਂ ਲੈ ਕੇ ਪੜ੍ਹ ਸਕਦੇ ਹੋ। ਇਹ ਲੇਖ ਨੰਬਰ 36 ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ। ਇਹਦਾ ਅਗਲਾ ਭਾਗ ਲੇਖ ਨੰਬਰ 37 ਤੁਸੀਂ ਆਪ ਲੈ ਕੇ ਪੜ੍ਹ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।